ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ। ਜਿਸ ਵੇਲੇ ਸਾਰਿਆਂ ਪੁਰਖਾਂ ਦਾ ਪਤੀ ਨਿਰਮਲ ਪੁਰਖ ਪਰਮਾਤਮਾ ਆਪ ਹੀ ਸਥਿਤ ਸੀ, ਉਸ ਵੇਲੇ ਦੱਸੋ ਭਾਈ ਮੈਲ ਤੋਂ ਬਿਨਾਂ ਕੌਣ ਸੀ ਤੇ ਮੈਲ ਦੇ ਧੋਣ ਵਾਲਾ ਕੌਣ ਸੀ? ਕਿਉਂਕਿ ਨਾ ਤਾਂ ਮੈਲ ਸੀ ਤੇ ਨਾ ਮੈਲ ਲੱਗੀ ਕਿਸੇ ਨੂੰ ਤੇ ਨਾ ਮੈਲ ਧੋਣ ਵਾਲਾ, ਕਿਉਂਕਿ ਉਦੋਂ ਤਾਂ ਆਪ ਹੀ ਸੀ। ਜੇ ਉੱਥੇ ਤੱਕ ਹੁਣ ਅਵਸਥਾ ਲੈ ਜਾਈਏ, ਕਥਾ ਬੰਦ ਹੋ ਜਾਏ। ਕਥਾ ਕਿਹਨੇ ਕਰਨੀ ਤੇ ਕਿਹਨੂੰ ਸੁਣਾਉਣੀ ਹੈ? ਜਦੋਂ ਬ੍ਰਹਮ ਗਿਆਨੀ ਦੀ ਇਹ ਅਵਸਥਾ ਬਣਦੀ ਸੱਤਵੀਂ ਭੂਮਿਕਾ, ਉਦੋਂ ਬ੍ਰਹਮ ਗਿਆਨੀ ਕਥਾ ਨਹੀਂ ਕਰ ਸਕਦਾ, ਕਿਉਂਕਿ ਉਹਨੂੰ ਸਾਰੀ ਸੰਗਤ ਵਿੱਚ ਤਾਂ ਸਾਰੇ ਬ੍ਰਹਮ ਹੀ ਦਿਖੀ ਜਾਣਾ, ਉਹ ਕਥਾ ਕਿਹਨੂੰ ਸੁਣਾਉਂਦਾ, ਕਿਹਨੂੰ ਸੁਣਾਵਾਂ? ਪਰ ਬ੍ਰਹਮ ਗਿਆਨੀ ਕੀ ਕਰਦਾ? ਅਗਿਆਨਤਾ ਦੀ ਅੰਸ਼ ਨੂੰ ਲੈ ਲੈਂਦਾ, ਫਿਰ ਅਗਿਆਨੀ ਬਣ ਜਾਂਦਾ। ਉਦੋਂ ਅਗਿਆਨੀ ਬਣ ਕੇ ਫਿਰ ਉਹ ਕਥਾ ਕਰਦਾ। ਜਿਵੇਂ ਕੋਈ ਬਹੁਤ ਪੜ੍ਹਿਆ ਲਿਖਿਆ ਬੰਦਾ, ਸੋ MA MED ਕੀਤੀ ਹੈ, ਇੰਗਲਿਸ਼ ਦੀ ਕੀਤੀ, ਚਾਹੇ ਮੰਨ ਲਓ ਪੰਜਾਬੀ ਦੀ ਕੀਤੀ ਹੈ, ਉਹਨੂੰ ਕਲਾਸ ਦੇਤੀ, ਤੂੰ ਹਾਲੇ ਪਹਿਲੀ ਕਲਾਸ ਨੂੰ ਪੜ੍ਹਾ। ਪਹਿਲੀ ਕਲਾਸ ਦੇ ਬੱਚਿਆਂ ਨੂੰ ਲਿਖਾਉਂਦਾ ਊੜਾ ਐੜਾ ਈੜੀ ਸੱਸਾ, ਬਲੈਕ ਬੋਰਡ 'ਤੇ ਲਿਖ ਕੇ ਬੱਚੇ ਲਿਖਦੇ ਨੇ। ਉਹ ਵੀ ਕਹਿੰਦਾ ਅੱਗਿਓਂ ਬੋਲੋ ਬੱਚੇ ਊੜਾ, ਕਹਿੰਦੇ ਊੜਾ ਐੜਾ। ਉਹਦਾ ਕੋਈ ਮਿੱਤਰ ਮਿਲਣ ਚਲਿਆ ਗਿਆ, ਜਾ ਕੇ ਹੱਸਣ ਲੱਗ ਗਿਆ, ਉਹ ਕਹਿੰਦੇ ਹਾਲੇ ਊੜੇ ਆੜੇ 'ਚ ਫਿਰਦਾ, MA MED ਕਰਕੇ ਇੰਨੀਆਂ ਉੱਚੀਆਂ ਡਿਗਰੀਆਂ, ਤੈਨੂੰ ਕੀ ਲੋੜ ਪੈ ਗਈ ਊੜੇ ਦੀ? ਉਹ ਕਹਿੰਦਾ ਊੜਾ ਮੈਨੂੰ ਨਹੀਂ, ਇਹਨਾਂ ਨੂੰ ਚਾਹੀਦਾ ਜਿਹੜੇ ਮੂਹਰੇ ਬੈਠੇ। ਇਹਨਾਂ ਕਰਕੇ ਮੈਂ ਸਾਰਾ ਆਪਣਾ ਭੁੱਲ ਕੇ ਮੈਂ ਵੀ ਬੱਚਾ ਬਣ ਗਿਆ। ਬ੍ਰਹਮ ਗਿਆਨੀ ਇਸ ਤਰ੍ਹਾਂ ਹੀ ਜੋ ਨਿਰਗੁਣ ਸਰੂਪ ਵਿੱਚ ਚਲੇ ਜਾਂਦੇ, ਨਿਰਵਿਕਲਪ ਸਮਾਧੀ ਵਿੱਚ, ਉਹ ਅਗਿਆਨਤਾ ਦੀ ਅੰਸ਼ ਨੂੰ ਲੈ ਕੇ ਦੁਬਾਰਾ ਫਿਰ ਬੱਚਿਆਂ ਵਾਂਗੂ ਕਰਕੇ ਫਿਰ ਕਥਾ ਕਰਦੇ ਨੇ, ਨਹੀਂ ਤਾਂ ਉਹਨਾਂ ਨੂੰ ਕਥਾ ਹੀ ਨਹੀਂ ਕਾਰ ਨਹੀਂ ਹੁੰਦੀ। ਫਿਰ ਕਥਾ ਦਸਮ ਦੁਆਰ ਵਿੱਚ ਚਲਿਆ ਜਾਵੇ ਫਿਰ ਕਥਾ ਨਹੀਂ ਹੁੰਦੀ, ਫਿਰ ਸਮਾਧੀ ਲੱਗੀ ਰਹਿੰਦੀ ਹਮੇਸ਼ਾ, ਪਰ ਉਹ ਬੋਲ ਹੀ ਨਹੀਂ ਸਕਦਾ। ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਜਿਵੇਂ ਦੱਸ ਨਹੀਂ ਸਕਦੇ, ਕਿਉਂਕਿ ਰਹਿੰਦੇ ਹੀ ਹਮੇਸ਼ਾ ਨਿਰਗੁਣ ਰੂਪ 'ਚ ਚਲੇ ਜਾਂਦੇ ਸੀ, ਉੱਪਰ ਚਲੇ ਜਾਣਾ, ਅੰਦਰਲੀ ਸਥਿਤੀ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੈ। ਸੱਚਖੰਡ ਸਾਡੇ ਅੰਦਰ ਵੀ ਹੈ, ਸੱਚਖੰਡ ਉੱਪਰ ਵੀ ਹੈ, ਸੱਚਖੰਡ ਸਾਧ ਸੰਗਤ ਵੀ ਹੈ। ਅਵਸਥਾ ਵਿੱਚ ਸੱਚਖੰਡ ਹੈ ਸਾਡਾ ਦਸਮ ਦੁਆਰ, ਜਿੱਥੇ ਅਕਾਲ ਪੁਰਖ ਵਾਹਿਗੁਰੂ ਆਪ ਬਿਰਾਜਮਾਨ ਨੇ। ਥੱਲੇ ਸਾਰੀਆਂ ਪੁਰੀਆਂ ਨੇ, ਧੁੰਨੀ ਤੋਂ ਲੈ ਕੇ, ਧੁੰਨੀ ਤੋਂ ਥੱਲੇ ਵੀ ਚੱਕਰ ਹੈ, ਇੱਥੋਂ ਪੁਰੀਆਂ ਵੀ ਸ਼ੁਰੂ ਹੁੰਦੀਆਂ ਨਾਲ ਨਾਲ। ਇੱਥੇ ਬ੍ਰਹਮਪੁਰੀ, ਸ਼ਿਵਪੁਰੀ, ਇੰਦਰਪੁਰੀ, ਸਾਰੀਆਂ ਮਾਇਆ ਲਕਸ਼ਮੀ ਜਿੱਥੇ ਬੈਠੀ, ਇੱਕ ਓਂਕਾਰ ਅੱਗੇ ਉੱਤੇ ਮਸਤਕ ਦੇ ਉੱਤੇ, ਫਿਰ ਉਦੋਂ ਉੱਤੇ ਜਾ ਕੇ ਇੱਕ ਓਂਕਾਰ, ਫਿਰ ਸਿਰ 'ਤੇ ਇੱਕ ਓਂਕਾਰ ਹੁੰਦਾ, ਅਵਸਥਾ ਬਣਾ ਕੇ ਪਤਾ ਲੱਗਦਾ। ਇਹ ਸਾਰਾ ਕੁਝ ਸਰੀਰ ਦੇ ਅੰਦਰ ਵੀ ਹੈ, ਸਾਰਾ ਬ੍ਰਹਿਮੰਡ ਵਿੱਚ ਵੀ ਹੈ, ਸਾਰੀਆਂ ਸ੍ਰਿਸ਼ਟੀਆਂ ਆਪਣੇ ਅੰਦਰ ਵੀ ਹੈ, ਸਾਰੀਆਂ ਬਾਹਰ ਵੀ ਹੈ। ਉਹ ਕਿਵੇਂ? ਜਿਵੇਂ ਅੱਜ ਕੱਲ੍ਹ ਸੌਖਾ ਦੱਸਣਾ, ਨਿੱਕੀ ਜਿਹੀ ਚਿੱਪ ਜਿਹੀ ਹੁੰਦੀ ਹੈ, ਉਹ ਤੁਸੀਂ ਪਾ ਦਿਓ ਕੈਮਰੇ 'ਚ ਅਤੇ ਉੱਧਰ TV ਨਾਲ ਕੰਟੈਕਟ ਕਰ ਦਿਓ, ਉਹਦਾ ਉਸ ਵਕਤ ਕਨੈਕਟ ਕਰਨ ਤੋਂ ਬਾਅਦ ਸਾਰਾ ਕੋਈ TV ਦੇ ਉੱਤੇ ਸਾਖਿਆਤ ਦਿਖਣ ਲੱਗ ਜਾਂਦਾ। ਇਹ ਕਿੱਥੋਂ ਆ ਗਿਆ? ਕਹਿੰਦੇ ਚਿੱਪ ਦੇ ਵਿੱਚ ਹੈ। ਬੜਾ ਹੈਰਾਨ ਹੁੰਦਾ, ਇੰਨੀਆਂ ਚੀਜ਼ਾਂ, ਹੈਰਾਨਗੀ ਦੀ ਹੱਦ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਆਪਣੇ ਸਰੀਰ ਦੇ ਅੰਦਰ ਸਾਰਾ ਬ੍ਰਹਿਮੰਡ ਹੈ, ਆਪਣੇ ਸਰੀਰ ਦੇ ਅੰਦਰ ਹੈ ਨਿਰਗੁਣ ਪਰਮਾਤਮਾ, ਸਰਗੁਣ ਸਭ ਕੁਛ, ਆਪਣੇ ਸਰੀਰ ਵਿੱਚ ਵੀ ਉਹੀ ਸਥਿਤੀ ਹੈ ਸੇਮ। ਇੱਕ ਮਨੁੱਖ ਦਾ ਸਰੀਰ ਪੂਰਾ ਬ੍ਰਹਿਮੰਡ ਹੈ ਅਤੇ ਮਨੁੱਖ ਆਪਣੇ ਸਰੀਰ ਦੇ ਅੰਦਰੋਂ ਹੀ ਸਾਰਾ ਕੋਈ ਪ੍ਰਗਟ ਕਰ ਸਕਦਾ ਹੈ, ਸਾਰੀਆਂ ਸ਼ਕਤੀਆਂ ਸਰੀਰ ਦੇ ਵਿੱਚ ਹੀ ਸਮਾਈਆਂ ਪਈਆਂ ਨੇ, ਪਰ ਅਫਸੋਸ ਕਿ ਮਨੁੱਖ ਮਾਇਆ ਦੇ ਵਿੱਚ ਹੀ ਲੱਗਿਆ ਹੋਇਆ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਵੇਲੇ ਨਿਰੰਜਨ ਨਿਰੰਕਾਰ ਆਪ ਨਿਰਵਾਣ ਸੀ, ਬੰਧਨਾਂ ਤੋਂ ਰਹਿਤ ਸੀ, ਉਸ ਵੇਲੇ ਮਾਣ ਕਿਹਨੂੰ ਅਤੇ ਅਪਮਾਨ ਕਿਹਨੂੰ ਸੀ? ਕਿਸੇ ਨੂੰ ਨਹੀਂ ਸੀ। ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੌ ਮਾਨ ਕੌਣ ਅਭਿਮਾਨ। ਤਾਂਹੀਓ ਬ੍ਰਹਮ ਗਿਆਨੀ ਨੂੰ ਨਾ ਮਾਣ ਨਾ ਅਭਿਮਾਨ ਇਹਨਾਂ ਦਾ ਅਸਰ ਨਹੀਂ ਪੈਂਦਾ, ਕਿਉਂਕਿ ਉਹ ਚਲੇ ਹੀ ਇੰਨੀ ਉੱਤੇ ਅਵਸਥਾ 'ਚ ਗਏ ਨੇ, ਉਹਨਾਂ ਦਾ ਕੋਈ ਨਿਰਾਦਰ ਕਰੀ ਜਾਵੇ ਉਹਨੂੰ ਨਿਰਾਦਰ ਮਹਿਸੂਸ ਨਹੀਂ ਹੁੰਦਾ, ਕਿਉਂਕਿ ਉਹ ਮਾਇਆ ਤੋਂ ਬਾਹਰ ਹੋ ਗਿਆ। ਜਦੋਂ ਤੱਕ ਆਪਣੇ ਮਨ ਅੰਦਰ ਮਾਇਆ ਹੈ ਉਦੋਂ ਤੱਕ ਆਪਾਂ ਨੂੰ ਲੱਗਦਾ ਫਲਾਣੇ ਮੇਰੀ ਬੇਇੱਜ਼ਤੀ ਕਰਤੀ ਨੇ, ਕਿਉਂਕਿ ਆਪਾਂ ਮਾਇਆ ਵਿੱਚ ਹਾਂ। ਜਦੋਂ ਆਪਾਂ ਬ੍ਰਹਮ ਵਿੱਚ ਚਲੇ ਜਾਂਦੇ ਹਾਂ ਉਦੋਂ ਆਪਾਂ ਨੂੰ ਲੱਗਦਾ ਹੀ ਨਹੀਂ ਮੇਰੀ ਬੇਇੱਜ਼ਤੀ ਹੋਈ ਹੈ ਕਿ ਇੱਜ਼ਤ ਹੋਈ ਹੈ ਕਿ ਮੇਰਾ ਆਹ ਹੋਇਆ, ਸਾਰਾ ਕੁਝ ਹਰਖ ਸੋਗ ਅਤੇ ਰਹਿ ਨਿਆਰੋ ਚਲਿਆ ਜਾਂਦਾ। ਕੋਈ ਚੀਜ਼ ਰੱਖ ਜੇ ਤਾਂ ਕੋਈ ਅਸਰ ਨਹੀਂ, ਕੋਈ ਚੱਕ ਕੇ ਲੈ ਜੇ ਤਾਂ ਕੋਈ ਅਸਰ ਨਹੀਂ। ਇਹਨੂੰ ਕਹਿੰਦੇ ਸਹਿਜ ਪਦ, ਚੌਥੀ ਭੂਮਿਕਾ, ਸਹਿਜ ਅਵਸਥਾ। ਇਹ ਬਣਾਉਣੀ ਬਹੁਤ ਔਖੀ ਹੈ, ਸੁਣਾਉਣੀ ਵੀ ਸੌਖੀ ਹੈ। ਮਹਾਰਾਜ ਬਣਾ ਦੇਣ ਤਾਂ ਬਣਾ ਦੇਣ ਕਿਰਪਾ ਕਰਕੇ। ਜੈ ਸਰੂਪ ਕੇਵਲ ਜਗਦੀਸ਼, ਤੈ ਛਲ ਛਿਦਰ ਲਗਤ ਕਹੋ ਕੀਸ। ਸੋ ਜਿਸ ਵੇਲੇ ਕੇਵਲ ਸ਼ੁੱਧ ਸਰੂਪ ਦਾ ਮਾਲਕ ਪ੍ਰਭੂ ਪਰਮਾਤਮਾ ਇੱਕ ਆਪ ਹੀ ਸੀ ਬਸ। ਉਸ ਵੇਲੇ ਦੱਸੋ ਛਲ ਛਿਦਰ, ਛਿਦਰ ਹੁੰਦੇ ਦੋਸ਼, ਛਲ ਕਰਨਾ, ਕੀ ਸੁਣਦਾ ਕਿਹਨੂੰ ਲੱਗਦੇ ਸੀ? ਕਿਸੇ ਨੂੰ ਵੀ ਨਹੀਂ। ਉਦੋਂ ਨਾ ਛਲ ਸੀ ਨਾ ਦੋਸ਼, ਕਿਉਂਕਿ ਉੱਥੇ ਸ੍ਰਿਸ਼ਟੀ ਨਹੀਂ ਸੀਗੀ, ਇਕੱਲਾ ਹੀ ਆਪ ਹੀ ਸੀ। ਉੱਥੇ ਤਾਂ ਮਾਇਆ ਹੀ ਨਹੀਂ ਸੀਗੀ। ਮਾਇਆ ਕਰਕੇ ਹੀ ਛਲ ਹੁੰਦਾ, ਮਾਇਆ ਕਰਕੇ ਹੀ ਛਿਦਰ ਹੁੰਦਾ, ਦੋਸ਼ ਹੁੰਦਾ। ਜਦੋਂ ਹੈ ਹੀ ਵਾਹਿਗੁਰੂ, ਆਪਾਂ ਨੂੰ ਉਸ ਅਵਸਥਾ 'ਚ ਜਾਣ ਨੂੰ ਕਹਿੰਦੇ ਰੋਜ਼ ਮਹਾਰਾਜ, ਵੀ ਤੁਸੀਂ ਉਸ ਅਵਸਥਾ 'ਚ ਸਿਮਰਨ ਕਰਕੇ ਇੰਨੇ ਉੱਚੇ ਉੱਠ ਜਾਓ, ਛਲ ਛਿਦਰ ਤੋਂ ਪਰੇ ਹੋ ਜਾਓ, ਤੁਸੀਂ ਮਾਨ ਅਭਿਮਾਨ ਤੋਂ ਨਿਕਲ ਜਾਓ, ਮਾਇਆ ਦੇ ਵਿੱਚੋਂ ਹੀ ਨਿਕਲ ਜਾਓ। ਮਾਇਆ ਦੇ ਵਿੱਚ ਹੁੰਦਿਆਂ ਹੀ ਦੁੱਖ ਸੁੱਖ ਹੁੰਦਾ ਆਪਾਂ ਨੂੰ। ਮਾਇਆ ਦਾ ਪੜਦਾ ਜਾ ਕੇ ਛੇਵੀਂ ਭੂਮਿਕਾ ਤੋਂ ਬਾਅਦ ਫਟਦਾ, ਉੱਥੇ ਜਾ ਕੇ ਸੱਤਵੀਂ ਭੂਮਿਕਾ ਵਿੱਚ ਇਹ ਅਵਸਥਾ ਬ੍ਰਹਮ ਗਿਆਨ ਵਿੱਚ, ਬ੍ਰਹਮ ਗਿਆਨ ਤੋਂ ਉੱਤੇ ਫਿਰ ਬ੍ਰਹਮ ਗਿਆਨ ਨੂੰ ਗੁਰਮੁਖ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਜਾ ਕੇ ਮਾਇਆ ਦੇ ਪੜਦੇ ਫਟ ਜਾਂਦੇ ਸਾਰੇ। ਗੁਰਮੁਖ ਬ੍ਰਹਮ ਗਿਆਨੀ ਬਹੁਤ ਉੱਚੀ ਸਟੇਜ ਹੁੰਦੀ, ਬਹੁਤ ਹੀ ਜ਼ਿਆਦੇ। ਭਾਈ ਪਾਰੋ ਦੀ, ਬਾਬਾ ਬੁੱਢਾ ਜੀ, ਭਾਈ ਬਿਧੀ ਚੰਦ, ਭਾਈ ਗੁਰਬਖਸ਼ ਸਿੰਘ ਰਾਮ ਕੁਆਇਰ ਆਦਿਕ, ਹੋਰ ਬਹੁਤ ਸੀ ਸਿੰਘ ਮਹਾਰਾਜ ਦੇ ਪਿਆਰੇ ਗੁਰਮੁਖ ਬ੍ਰਹਮ ਗਿਆਨੀ, ਜਿਨ੍ਹਾਂ ਦੀ ਮਾਇਆ ਦਾਸੀ ਹੈ, ਹੱਥ ਜੋੜ ਕੇ ਖੜਦੀ ਅੱਗੇ। ਉਸ ਅਵਸਥਾ ਵਿੱਚ ਕਹਿੰਦੇ ਚਲੇ ਜਾਓ, ਛੱਡ ਦਿਓ ਸਾਰਾ ਕੁਝ ਥੱਲਿਓਂ। ਕਿੱਥੇ ਆਪਾਂ ਮਾਇਆ ਦੇ ਗੁਲਾਮ ਹੋ ਜਾਂਦੇ ਹਾਂ, ਕਿੱਥੇ ਮਾਇਆ ਸਾਡੀ। ਦੋ ਅਵਸਥਾ ਨੇ, ਜਹਿ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੂਖ ਕਵਨ ਤ੍ਰਿਪਤਾਵੈ। ਜਿਸ ਵੇਲੇ ਜੋਤੀ ਸਰੂਪ ਪਰਮਾਤਮਾ ਆਪਣੀ ਜੋਤ ਦੇ ਨਾਲ ਆਪ ਹੀ ਸਮਾ ਰਿਹਾ ਸੀ, ਸਿਰਫ ਜੋਤ ਸੀ ਇੱਕ ਬ੍ਰਹਿਮੰਡਾਂ ਵਿੱਚ, ਜਿਵੇਂ ਵਿਆਪਕ ਕਹਿ ਲਓ, ਜਾਂ ਫਿਰ ਉਦੋਂ ਧੁੰਦੂਕਾਰਾ ਵਰਤ ਜਾਂਦਾ, ਚਾਰੇ ਪਾਸੇ ਨੇਰ ਨੇਰ ਬਸ, ਜੇ ਊਂ ਸੋਚਣਾ ਹੋਵੇ ਦੱਸਣਾ ਮਨੁੱਖ ਨੂੰ। ਉਸ ਵੇਲੇ ਕਿਸ ਨੂੰ ਭੁੱਖ ਲੱਗਦੀ ਅਤੇ ਕੌਣ ਤ੍ਰਿਪਤੀ ਦੇ ਕਰਨ ਵਿੱਚ ਆਉਂਦਾ ਸੀ? ਉਦੋਂ ਇੱਕ ਥੋੜ੍ਹੀ ਜਿਹੀ ਅਵਸਥਾ ਐਂ ਬਣਦੀ ਜਿਵੇਂ ਜੰਗਲ 'ਚ ਚਲੇ ਜਾਈਏ, ਐਸੇ ਥਾਂ ਜਿੱਥੇ ਕੋਈ ਲਾਈਟ ਨਾ ਹੋਵੇ, ਆਕਾਸ਼ ਵਿੱਚ ਬੱਦਲ ਛਾਇਆ ਹੋਵੇ, ਉੱਪੋਂ ਤਾਰੇ ਵੀ ਨਾ ਦਿਖਦੇ ਹੋਣ, ਵੀ ਆ ਬਾਨ ਉਜਾੜ ਵਿੱਚ ਖੜ੍ਹੇ ਹੋ ਜਾਈਏ, ਤਾਂ ਇੰਨਾ ਘੁੱਪ ਹਨੇਰਾ, ਮੱਸਿਆ ਦੀ ਰਾਤ, ਕੋਈ ਚਾਨਣ ਨਾ ਹੋਵੇ, ਘੁੱਪ ਹਨੇਰਾ ਹੋਵੇ, ਉਹਨੂੰ ਕਹਿੰਦੇ ਧੁੰਦੂਕਾਰ ਨਿਰਾਲਮ ਬੈਠਾ, ਨਾ ਤਾਂ ਧੰਦ ਪਸਾਰਾ ਹੈ। ਮਾੜੀ ਜਿਹੀ ਉਦਾਹਰਣ ਹੈ, ਪੂਰਨ ਨਹੀਂ ਹੈ ਇਹ। ਕਰਨ ਕਰਾਵਨ ਕਰਨ ਹਾਰ, ਨਾਨਕ ਕਰਤੇ ਕਾ ਨਾ ਹੈ ਸੁਮਾਰ। ਉਹ ਕਰਨ ਹਾਰ ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਇੱਥੇ ਤੱਕ ਮਾਨਸਿਕ ਅਵਸਥਾ ਲੈ ਕੇ ਜਾਣੀ, ਖਰਦਾ ਤਾਂ ਹੁਣ ਵੀ ਆਪ ਹੀ। ਸਧਾਰਨ ਲੋਕ ਰੌਲਾ ਪਾ ਲੈਂਦੇ, ਉਹ ਕੀ ਹੋ ਗਿਆ, ਕਿਉਂ ਹੋ ਗਿਆ, ਫਲਾਨਾ ਹੋ ਗਿਆ, ਟਿਮਕਾ ਹੋ ਗਿਆ। ਮਹਾਂਪੁਰਖ ਸ਼ਾਂਤ ਬੈਠੇ ਰਹਿੰਦੇ ਨੇ, ਕਿਉਂਕਿ ਉਸ ਅਵਸਥਾ 'ਚ ਨੇ। ਆਮ ਬੰਦੇ ਦੀ ਅਵਸਥਾ ਨਹੀਂ ਹੁੰਦੀ। ਆਮ ਬੰਦਾ ਬਹੁਤ ਥੱਲੇ ਦੀਆਂ ਗੱਲਾਂ ਕਰਦਾ, ਜੀਰੋ 'ਤੇ ਖੜਾ, ਉਹ ਵੀ ਦੂਜੀ ਜੀਰੋ 'ਤੇ ਹੈ। ਇੱਕ ਜੀਰੋ ਉਹ ਹੁੰਦੀ, ਇੱਕ ਹੋਰ ਹੁੰਦੀ, ਬਿਲਕੁਲ ਹੀ ਬੇਅਕਲ, ਗੁਰਮਤ ਦੀ ਸੋਝੀ ਤੋਂ ਹੀਣਾ ਹੀ ਹੁੰਦਾ ਜਿਹੜਾ, ਉਹਨੂੰ ਪਤਾ ਹੀ ਨਹੀਂ ਕਿ ਮੈਂ ਕਰਨਾ ਕੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਥੇ ਕੌਣ ਤ੍ਰਿਪਤੀ ਦੇ ਕਰਨ ਵਿੱਚ ਆਉਂਦਾ ਸੀ? ਭੁੱਖ ਕਿਹਨੂੰ ਲੱਗਦੀ? ਕਿਸੇ ਨੂੰ ਨਹੀਂ ਸੀ ਲੱਗਦੀ। ਕਹੋ ਨਾਨਕ, ਕਹੋ ਕਬੀਰ, ਜਿਸ ਉੱਧਰ ਤੇ ਸਮਾਇਆ, ਜਿਹਨੂੰ ਪੇਟ ਲੱਗਿਆ ਹੋਇਆ ਉਹਨੂੰ ਮਾਇਆ ਲੱਗੀ ਹੋਈ ਹੈ। ਕਰਨ ਕਰਾਵਨ ਕਰਨ ਹਾਰ, ਨਾਨਕ ਕਰਤੇ ਕਾ ਨਾ ਹੀ ਸੁਮਾਰ। ਉਹ ਕਰਨ ਹਾਰ ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਉਣ ਵਾਲਾ। ਗੁਰੂ ਮਹਾਰਾਜ ਕਥਨ ਕਰਦੇ, ਉਹ ਕਰਤੇ ਪੁਰਖ ਦਾ ਸੁਮਾਰ ਹੁੰਦਾ, ਅੰਤ ਨਹੀਂ ਪਾਇਆ ਜਾ ਸਕਦਾ। ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿੰਨੀ ਹੀ ਲਹੀ ਹੈ। ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁੱਤ ਭਾਈ। ਜਿਸ ਵੇਲੇ ਵਾਹਿਗੁਰੂ ਨੇ ਆਪਣੀ ਸ਼ੋਭਾ ਆਪਣੇ ਨਾਲ ਹੀ ਬਣਾਈ ਹੋਈ ਸੀ, ਆਪ ਹੀ ਸੀ ਕੇਵਲ, ਆਪਣੀ ਅਵਸਥਾ ਨੂੰ ਉਸ ਤਰ੍ਹਾਂ ਬਣਾ ਕੇ ਦੇਖ, ਜਦੋਂ ਕੁਛ ਵੀ ਨਾ ਹੋਵੇ, ਆਪਣੇ ਅੰਦਰ ਚਲੇ ਜਾਓ, ਸਿਰਫ ਨਿਰਗੁਣ ਵਿੱਚ ਚਲੇ ਜਾਓ, ਸਰੀਰ ਨੂੰ ਵੀ ਛੱਡ ਦਿਓ, ਇਹ ਛੱਡਦਿਆਂ ਛੱਡਦਿਆਂ ਸਭ ਨਿਰਗੁਣ ਦੇ ਵਿੱਚ ਜਾ ਕੇ ਦੇਖੋ, ਤਾਂ ਹੈ ਹੀ ਕੁਛ ਨਹੀਂ, ਸਭ ਕੁਝ ਮੁੱਕ ਜਾਂਦਾ। ਉਸ ਵੇਲੇ ਸ਼ੋਭਾ ਦੇ ਵਧਾਉਣ ਵਾਲਾ ਮਾਂ ਪਿਓ ਪੁੱਤਰ ਭੈਣ ਭਰਾ ਕਿੱਥੇ ਸੀ? ਕੋਈ ਵੀ ਨਹੀਂ ਸੀ, ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ। ਨਿਰਸਾਕੰਗ ਸ੍ਰੀ ਕਾਮੀ ਤੋਂ ਮੀਕ ਹੈ, ਸਦੈਵੰਗ ਪ੍ਰਭਾ ਹੈ, ਅਜਾ ਹੈ ਅਜਾ ਹੈ। ਜਹ ਸਰਬ ਕਲਾ ਪਹਿ ਪ੍ਰਵੀਨ, ਤਹਿ ਵੇਦ ਕਤੇਵ ਕਹਾਂ ਕਉ ਚੀਨ। ਜਿਸ ਵੇਲੇ ਸਰਬ ਕਲਾ ਸਮਰੱਥ ਪਰਮੇਸ਼ਰ ਆਪਣੀ ਪ੍ਰਵੀਨਤਾ ਵਿੱਚ ਆਪ ਹੀ ਸਥਿਤ ਸੀ, ਉਸ ਵੇਲੇ ਵੇਦਾਂ ਕਿਤੇਬਾਂ ਨੂੰ ਕਦ ਕੋਈ ਜਾਣਦਾ ਪਛਾਣਦਾ ਸੀ? ਉਦੋਂ ਵੇਦ ਹੋਈ ਨਹੀਂ ਸੀ, ਉਦੋਂ ਕੁਛ ਵੀ ਨਹੀਂ ਸੀ, ਸਿਰਫ ਆਪ ਹੀ। ਕੁਛ ਵੀ ਨਹੀਂ ਕਹਿ ਸਕਦੇ ਉੱਥੇ, ਆਪਾਂ ਕਿਹੜਾ ਉਦੋਂ ਸੀਗੇ ਜਿਹੜਾ ਉਹਦੇ ਬਾਰੇ ਕੁਝ ਦੱਸ ਸਕੀਏ ਆਪਾਂ? ਸਤਿਗੁਰੂ ਹੀ ਦੱਸ ਰਹੇ ਨੇ ਆਪਾਂ ਨੂੰ, ਤਾਂ ਸੱਚੇ ਪਾਤਸ਼ਾਹ ਸਤਿਗੁਰੂ ਆਪ ਨਿਰੰਕਾਰ ਨੇ। ਨਿਰੰਕਾਰ ਨੇ ਇਹ ਨਹੀਂ ਕਿਹਾ ਕਿ ਮੈਂ ਨਿਰੰਕਾਰ ਹਾਂ, ਕਿਉਂਕਿ ਉਹ ਆਕਾਰ ਵਿੱਚ ਆ ਗਏ ਸੀ। ਇਸੇ ਕਰਕੇ ਸਤਿਗੁਰੂ ਨੇ ਆਪਣੇ ਆਪ ਨੂੰ ਕਿਹਾ ਮੈਂ ਦਾਸ ਹਾਂ, ਆਕਾਰ ਦਿਖਾਉਣ ਵਾਸਤੇ ਬਣਾਇਆ ਸੀ। ਵੈਸੇ ਉਹ ਨਿਰੰਕਾਰ ਹੀ ਨੇ, ਪਰ ਨਿਰੰਕਾਰ ਨੇ ਆਪਣੀ ਬਾਣੀ ਆਪਣੀ ਜ਼ੁਬਾਨ ਤੋਂ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਨਿਰੰਕਾਰ ਨੇ ਸਰਗੁਣ ਰੂਪ ਵਿੱਚ ਹੋ ਕੇ ਨਿਰਗੁਣ ਬਾਣੀ ਨੂੰ ਸਾਡੇ ਸਾਹਮਣੇ ਪ੍ਰਗਟ ਕਰਤਾ। ਸ਼ਬਦ ਹੈ, ਇਹ ਸ਼ਬਦ ਵੀ ਦੇਖਦਾ ਹੈ, ਪਰ ਉਹ ਤਾਂ ਇਹਨਾਂ ਸ਼ਬਦਾਂ ਤੋਂ ਵੀ ਬਾਹਰ ਹੀ ਹੈ। ਸ਼ਬਦ ਉਹ ਤਾਂ ਪ੍ਰਕਾਸ਼ ਹੈ, ਸਿਰਫ ਉਹਨੇ ਸਾਨੂੰ ਸਮਝਾਉਣ ਲਈ ਸ਼ਬਦ ਬਣਾਇਆ। ਜਿਵੇਂ ਆਪਣੇ ਮਨ ਦੇ ਅੰਦਰ ਭਾਵਨਾ ਹੁੰਦੀ, ਭਾਵਨਾ ਨੂੰ ਪ੍ਰਗਟ ਕਰਨ ਲਈ ਅੱਖਰ ਬਣ ਜਾਂਦੇ ਜ਼ੁਬਾਨ ਦੇ ਨਾਲ, ਦਿਲ ਦੀ ਭਾਵਨਾ ਨੂੰ ਵਾਹਿਗੁਰੂ ਜਾਣੇ। ਪਸ਼ੂਆਂ ਪੰਛੀਆਂ ਦੇ ਕੋਲ ਕਿਹੜੇ ਅੱਖਰ ਹੁੰਦੇ ਨੇ, ਪਸ਼ੂ ਪੰਛੀ ਦੀ ਭਾਵਨਾ ਨੂੰ ਹੀ ਪਰਮਾਤਮਾ ਫੜ ਲੈਂਦਾ। ਇਹ ਕੀ ਮੁਸੀਬਤ ਵਿੱਚ ਹੈ, ਵਾਹਿਗੁਰੂ ਜਾਣਦਾ। ਇਸ ਕਰਕੇ ਭਾਵਨਾ ਦਾ ਕੋਈ ਅੱਖਰ ਨਹੀਂ ਹੁੰਦਾ, ਭਾਵਨਾ ਦਾ ਕੋਈ ਰੂਪ ਨਹੀਂ ਹੁੰਦਾ, ਭਾਵਨਾ ਨੂੰ ਅਨੁਭਵ ਪਰਮਾਤਮਾ ਕਰਦਾ। ਭਾਵਨਾ ਤੋਂ ਬਾਅਦ ਅੱਖਰ ਬਣਦੇ ਨੇ, ਜਦੋਂ ਅੱਖਰਾਂ ਨੂੰ ਪੜ੍ਹੀਏ ਤਾਂ ਭਾਵਨਾ ਬਣਦੀ ਹੈ। ਵਾਪਸ ਅੱਖਰਾਂ ਤੋਂ ਭਾਵਨਾ ਤੱਕ ਜਾਣਾ, ਅੰਦਰ ਭਾਵਨਾ ਹੀ ਹੈ ਬਸ, ਅੱਖਰ ਖਤਮ ਹੋ ਜਾਂਦੇ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਸ ਵੇਲੇ ਸਰਬ ਕਲਾ ਸਮਰੱਥ ਪਰਮੇਸ਼ਰ ਆਪਣੀ ਪ੍ਰਵੀਨਤਾ ਵਿੱਚ ਆਪ ਹੀ ਸਥਿਤ ਸੀ, ਉਸ ਵੇਲੇ ਵੇਦਾਂ ਕਿਤਾਬਾਂ ਦੀ ਕੋਈ ਗੱਲ ਹੀ ਨਹੀਂ ਸੀ, ਕਿਉਂਕਿ ਹੈ ਹੀ ਨਹੀਂ ਸੀ ਕੁਛ, ਕੁਛ ਵੀ ਨਹੀਂ ਸੀ। ਜਦੋਂ ਜਬ ਆਪਨ ਆਪ ਆਪ ਉਰ ਧਾਰੈ ਤਉ ਸਗਨ ਅਪ ਸਗਨ ਕਹਾਂ ਵਿਚਾਰੈ। ਜਿਸ ਵੇਲੇ ਉਹ ਪਰਮੇਸ਼ਰ ਆਪਣੇ ਆਪ ਨੂੰ ਆਪਣੇ ਹਿਰਦੇ ਚ ਧਾਰ ਕੇ ਸਥਿਤ ਸੀ, ਟਿਕਿਆ ਬੈਠਾ, ਭਾਵ ਦੱਸਣ ਲਈ ਸਾਨੂੰ ਕਹਿਣਾ ਪੈਂਦਾ ਬੈਠਾ, ਬੈਠਣਾ ਤਾਂ ਉਹਨੇ ਕੀ ਹੈ, ਉਹ ਕਿਹੜਾ ਸਰੀਰ ਹੈ। ਉਸ ਵੇਲੇ ਸਗਨ ਤੇ ਅਪਸਗਨ ਭਲੇ ਤੇ ਬੁਰੇ ਨੂੰ ਕੋਈ ਕਿੱਥੇ ਵਿਚਾਰਦਾ, ਜਦੋਂ ਕੋਈ ਹੈ ਹੀ ਨਹੀਂ ਸੀ, ਨਾ ਉਦੋਂ ਭਲਾ ਤੇ ਨਾ ਬੁਰਾ। ਜੈ ਆਪਣੇ ਊਚ ਆਪਣੇ ਆਪ ਨੇਰਾ, ਤੈ ਕੌਣ ਠਾਕੁਰ ਕੌਣ ਕਹੀਐ ਚੇਰਾ। ਜਿਸ ਵੇਲੇ ਉੱਚਾ ਪਰਮੇਸ਼ਰ ਆਪਣੇ ਆਪ ਦੇ ਨੇਰਾ ਤੋਂ ਭਾਵ ਨੇੜੇ ਆਪ ਹੀ ਸਥਿਤ ਸੀ, ਨੇੜੇ ਆਪ ਹੀ ਸੀ, ਆਪਣੇ ਨੇੜੇ ਆਪ ਸੀ, ਹੋਰ ਦੂਜਾ ਕੌਣ ਨੇੜੇ ਸੀ ਉਹਦੇ। ਉਸ ਵੇਲੇ ਸਵਾਮੀ ਕੌਣ ਤੇ ਚੇਲਾ ਕੌਣ, ਦਾਸ ਕੌਣ, ਕੋਈ ਵੀ ਨਹੀਂ ਸੀ। ਤਾਂ ਹੀ ਕਹਿੰਦੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਪਰਮਾਤਮਾ ਵੀ ਆਪੇ ਗੁਰ ਚੇਲਾ। ਉਦੋਂ ਤਾਂ ਇਹ ਵੀ ਨਹੀਂ ਸੀ ਅਵਸਥਾ, ਕਿਉਂਕਿ ਉਹ ਤਾਂ ਕੁਛ ਬਣਾਇਆ ਹੀ ਨਹੀਂ ਸੀ, ਉਦੋਂ ਸਿਰਫ ਆਪੇ ਆਪ ਨਿਰੰਜਨ ਸੋਏ। ਕਹਿਣ ਲਈ ਨਿਰੰਜਨ ਅੱਖਰ ਵਰਤਿਆ, ਉੱਥੇ ਤਾਂ ਨਿਰੰਜਨ ਅੱਖਰ ਵੀ ਨਹੀਂ ਵਰਤਣ ਦਿੰਦੇ, ਕਹਿੰਦੇ ਮੈਂ ਮਾਇਆ ਤੋਂ ਰਹਿਤ ਸੀ ਉਦੋਂ, ਇਸ ਕਰਕੇ ਉਹ ਇਹ ਗੱਲਾਂ ਵਰਤ ਹੀ ਨਹੀਂ ਸਕਦੇ। ਉੱਥੇ ਜਾ ਕੇ ਜ਼ੁਬਾਨ ਬੰਦ ਹੋ ਜਾਂਦੀ ਬੰਦੇ ਦੀ, ਉੱਥੇ ਸਿਰਫ ਚੁੱਪ ਚੰਗੀ ਹੈ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣ ਹੋ ਆਪ। ਇਸ ਅਸਚਰਜ ਕੌਤਕ ਨੂੰ ਵੇਖ ਕੇ ਬਿਸਮਾਦ ਹੁੰਦਾ, ਅਸਚਰਜ ਵਸਤੂ ਵੀ ਅਸਚਰਜਤਾਈ ਨੂੰ ਪ੍ਰਾਪਤ ਹੋ ਗਈ। ਇਹ ਅਸਚਰਜ ਰੂਪ ਵਾਹਿਗੁਰੂ, ਇਹ ਮਹਾਂਪਰਲੋਂ ਰੂਪ ਅਸਚਰਜ ਕੌਤਕ ਨੂੰ ਵੇਖ ਕੇ ਆਪ ਹੀ ਅਸਚਰਜ ਹੋ ਰਹੇ ਸੀ। ਮਹਾਰਾਜ ਕਥਨ ਕਰਦੇ, ਆਪਣੀ ਗਤੀ ਨੂੰ ਤੁਸੀਂ ਆਪ ਹੀ ਜਾਣਦੇ ਹੋ। ਮਹਾਂਪਰਲੋਂ ਬ੍ਰਹਮ ਗਿਆਨੀ ਦੇ ਅੰਦਰ ਵੀ ਆਉਂਦੀ ਹੈ, ਸਭ ਕੁਛ ਹੁੰਦਿਆਂ ਹੋਇਆਂ ਵੀ ਨਾ ਹੁੰਦਾ। ਇਸੇ ਤਰ੍ਹਾਂ ਬ੍ਰਹਮ ਜਦੋਂ ਆਪ ਇਕੱਲੇ ਸਿਰਫ ਉਸ ਰੂਪ ਵਿੱਚ ਸਨ, ਉਦੋਂ ਇਹੀ ਦੇਖ ਕੇ ਪ੍ਰਸੰਨ ਹੁੰਦੇ ਸੀ ਵੀ ਚਾਰੇ ਪਾਸੇ ਹੈ ਹੀ ਕੁਛ ਨਹੀਂ। ਫਿਰ ਹੱਸਦੇ ਨੇ ਵੀ ਜਿਹੜੇ ਲੋਕ ਕਹਿੰਦੇ ਰੱਬ ਕਿੱਥੇ ਆ, ਮੈਂ ਕਿੱਥੇ ਹਾਂ, ਹੁਣ ਕਿੱਧਰ ਗਈ ਤੇਰੀ ਮੈਂ, ਸਮਾਪਤ ਕਰ ਦਿੱਤੀ। ਫਿਰ ਖਿਲਾਰਾ ਪਾ ਦਿੰਦੇ, ਸ੍ਰਿਸ਼ਟੀ ਰਚ ਦਿੰਦੇ ਨੇ, ਫਿਰ ਸ੍ਰਿਸ਼ਟੀ ਨਾਲ ਖੇਡਣ ਲੱਗ ਜਾਂਦੇ ਨੇ, ਫਿਰ ਸਮਾਪਤੀ ਕਰਦੇ ਸ੍ਰਿਸ਼ਟੀ ਦੀ। ਜਹ ਅਛਲ ਅਛੇਦ ਭੇਦ ਸਮਾਇਆ, ਊਹਾਂ ਕਿਸਹਿ ਵਿਆਪਤ ਮਾਇਆ। ਜਿਸ ਵੇਲੇ ਅਛਲ ਛਲਣ ਤੋਂ ਰਹਿਤ, ਅਛੇਦ ਕੱਟਣ ਤੋਂ ਰਹਿਤ ਪ੍ਰਭੂ, ਅਭੇਦਤਾ ਵਿੱਚ ਆਪ ਹੀ ਸਮਾਇਆ। ਅਭੇਦ ਹੁੰਦਾ ਲੀਨ, ਆਪਣੇ ਵਿੱਚ ਆਪ ਹੀ ਲੀਨ ਹੈ, ਇੱਥੇ ਕੁਛ ਵੀ ਨਹੀਂ ਹੈ, ਸਮਾਪਤੀ ਹੋ ਗਈ ਸਾਰੀ। ਉਸ ਵੇਲੇ ਊਹਾਂ ਉੱਥੇ ਮਾਇਆ ਕਿਉਂ ਵਿਆਪ ਰਹੀ ਸੀ, ਮਾਇਆ ਤਾਂ ਹੈ ਹੀ ਨਹੀਂ, ਮਾਇਆ ਨੂੰ ਤਾਂ ਉਹਨੇ, ਮਾਇਆ ਅਸਲ ਵਿੱਚ ਕੋਈ ਚੀਜ਼ ਨਹੀਂ ਹੈ, ਮਾਇਆ ਤਾਂ ਬਸ ਇਹੀ ਜਿਹੜੀ ਉਹਦੀ ਇੱਛਾ ਹੈ, ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਇਸੇ ਇੱਛਾ ਦਾ ਨਾਮ ਹੀ ਮਾਇਆ ਹੈ। ਆਪਸ ਕਉ ਆਪ ਹੈ ਆਦੇਸ਼, ਤਿਹੋ ਗੁਣ ਕਾ ਨਾ ਹੀ ਪ੍ਰਵੇਸ਼। ਜਿਸ ਵੇਲੇ ਆਪਣੇ ਸਰੂਪ ਨੂੰ ਆਪ ਹੀ ਨਮਸਕਾਰ ਕਰਦਾ ਸੀ, ਆਪਣੇ ਸਰੂਪ ਨੂੰ ਆਪ ਹੀ ਨਮਸਕਾਰ ਕਰਦਾ, ਉਸ ਵੇਲੇ ਸਤੋ ਰਜੋ ਤਮੋ ਰੂਪ ਤਿੰਨਾਂ ਗੁਣਾਂ ਦਾ ਉਸ ਵਿੱਚ ਕੋਈ ਪ੍ਰਵੇਸ਼ ਹੀ ਨਹੀਂ ਸੀ, ਕਿਉਂਕਿ ਹੈ ਹੀ ਇੰਨਾ ਸੱਤ ਸਰੂਪ। ਜਹ ਏਕ ਹੈ ਏਕ, ਏਕ ਭਗਵੰਤਾ, ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਿਸ ਵੇਲੇ ਇੱਕੋ ਇੱਕ ਭਗਵੰਤ ਪਰਮਾਤਮਾ ਦਾ ਸਰੂਪ ਆਪਣਾ ਹੀ ਸੀ, ਉਦੋਂ ਕਿਹਨੂੰ ਚਿੰਤਾ ਲੱਗਦੀ, ਬੇਫਿਕਰ ਕੌਣ ਸੀ ਤੇ ਫਿਕਰਾਂ ਵਿੱਚ ਕੌਣ ਸੀ, ਕੋਈ ਵੀ ਨਹੀਂ ਸੀ, ਨਾ ਫਿਕਰ ਨਾ ਬੇਫਿਕਰੀ, ਇਹ ਦੋ ਅੱਖਰ ਵੀ ਉੱਥੇ ਨਹੀਂ ਸੀਗੇ ਉਦੋਂ। ਜੈ ਆਪਣ ਆਪ ਆਪ ਪਤੀਆਰਾ, ਤੈ ਕੌਣ ਕਥਾ ਕੌਣ ਸੁਣਨਾ ਹਾਰਾ। ਜਿਸ ਵੇਲੇ ਆਪਣੇ ਆਪ ਉੱਤੇ ਆਪ ਹੀ ਪਤਿਆਰਾ ਭਰੋਸਾ ਕਰਨ ਵਾਲਾ ਸੀ, ਉਸ ਵੇਲੇ ਕਥਨ ਕਰਨ ਵਾਲਾ ਕੌਣ ਸੀ ਅਤੇ ਸੁਣਨ ਵਾਲਾ ਕੌਣ ਸੀ? ਆਪ ਹੀ ਆਪਣੇ 'ਤੇ ਭਰੋਸਾ ਕਰਨ ਵਾਲਾ, ਨਾ ਤਾਂ ਉਦੋਂ ਕੋਈ ਕਥਨ ਕਰਨ ਵਾਲਾ ਸੀ, ਨਾ ਉਦੋਂ ਕੋਈ ਸੁਣਨ ਵਾਲਾ ਸੀ। ਇਹ ਅਵਸਥਾ ਆਪਾਂ ਵੀ ਬਣਾ ਸਕਦੇ ਇੱਦਾਂ ਹੀ, ਜਦੋਂ ਆਪਣਾ ਮਨ ਐਨ ਇੱਕ ਹੋ ਜਾਂਦਾ, ਜਿੱਥੇ ਜਾ ਕੇ ਆਪਣੀ ਵੀ ਨਿਰਵਿਕਲਪ ਸਮਾਧੀ ਹੋ ਜਾਂਦੀ ਆ, ਉੱਥੇ ਆਪਣੀ ਵੀ ਸਥਿਤੀ ਬਣ ਜਾਂਦੀ। ਪਰ ਉਦੋਂ ਤੱਕ ਆਪਾਂ ਬ੍ਰਹਮ 'ਚ ਲੀਨ ਹੋ ਜਾਂਦੇ ਹਾਂ, ਫਿਰ ਆਪਾਂ ਵੀ ਉਹਦੇ ਵਿੱਚ ਹੀ ਸਥਿਤ ਹੋ ਜਾਂਦੇ ਜਾ ਕੇ। ਬਹੁ ਬੇਅੰਤ ਉੱਚ ਤੇ ਉੱਚਾ, ਨਾਨਕ ਆਪਸ ਕਉ ਆਪਹਿ ਪਹੁੰਚਾ। ਉਹ ਪਰਮੇਸ਼ੁਰ ਬਹੁਤ ਬੇਅੰਤ, ਵੱਡਾ ਬੇਅੰਤ ਹੈ, ਉੱਚਿਆਂ ਤੋਂ ਉੱਚਾ ਹੈ। ਸਤਿਗੁਰੂ ਕਥਨ ਕਰਦੇ ਨੇ ਆਪਣੇ ਆਪ ਨੂੰ ਆਪ ਹੀ ਪਹੁੰਚਾ ਤੋਂ ਭਾਵ ਪੁੱਜਦਾ, ਉਸ ਵਰਗਾ ਹੋਰ ਕੋਈ ਨਹੀਂ, ਹੋਰ ਕੋਈ ਉੱਥੇ ਤੱਕ ਪਹੁੰਚ ਨਹੀਂ ਸਕਦਾ। ਆਪਾਂ ਉਹਦੇ ਵਿੱਚ ਕਿਵੇਂ ਪਹੁੰਚ ਸਕਦੇ, ਉੱਥੇ ਤੱਕ ਕਿਵੇਂ ਪਹੁੰਚ? ਉਹਦੇ ਵਿੱਚ ਲੀਨ ਹੋਣ ਤੋਂ ਬਾਅਦ ਹੀ, ਲੀਨ ਹੋਣ ਤੋਂ ਪਹਿਲਾਂ ਨਹੀਂ। ਲੀਨ ਹੋ ਕੇ ਆਪਾਂ ਉੱਥੇ ਤੱਕ ਫਿਰ ਲੋੜ ਹੀ ਨਹੀਂ, ਪਹੁੰਚ ਅਪਹੁੰਚ ਹੀ ਮੁੱਕ ਜਾਂਦੀ ਉੱਥੇ। ਛੇ ਅਸ਼ਟਪਦੀਆਂ 'ਚ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਣਨ ਕੀਤਾ, ਪਰਲੋਂ ਮਹਾਂਪਰਲੋਂ ਜਦੋਂ ਹੁੰਦੀ, ਜਦੋਂ ਨਿਰਗੁਣ ਬ੍ਰਹਮ ਹੁੰਦਾ। ਹੁਣ ਅਗਲੀਆਂ ਦੋ ਪੌੜੀਆਂ ਸ੍ਰਿਸ਼ਟੀ ਦੀ ਉਤਪਤੀ ਦਾ ਵਰਣਨ ਕਰਦੇ ਨੇ ਸਰਗੁਣ 'ਚ। ਜੈ ਆਪ ਰਚਿਓ ਪ੍ਰਪੰਚ ਆਕਾਰ, ਤਿਉ ਗੁਣ ਮੈਂ ਕੀਨੋ ਵਿਸਥਾਰ। ਜਿਸ ਵੇਲੇ ਜੀਵਾਂ ਦੇ ਕਰਮ ਫਲ ਦੇਣ ਨੂੰ ਉਦੇ ਹੋਏ, ਉਸ ਵੇਲੇ ਪਰਮੇਸ਼ਰ ਨੇ ਆਪ ਹੀ ਸ੍ਰਿਸ਼ਟੀ ਦਾ ਆਕਾਰ ਰਚਨਾ ਕੀਤਾ। ਇਹਦਾ ਸਾਰਾ ਪਸਾਰਾ ਤੰਦਣ ਤਾਣਾ ਸਤੋ ਰਜੋ ਤਮੋ ਰੂਪ ਤਿੰਨਾਂ ਗੁਣਾਂ ਵਿੱਚ ਕਰ ਦਿੱਤਾ। ਸ੍ਰਿਸ਼ਟੀ ਨੂੰ ਹੁਣ ਰਚਿਆ, ਇੱਛਾ ਕਰਕੇ ਰਚ ਦਿੱਤਾ। 292 ਅੰਗ 'ਤੇ ਕਹਿੰਦੇ ਨੇ, ਪਾਪ ਪੁੰਨ ਤਹਿ ਭਈ ਕਹਾਵਤ, ਕਉ ਨਰਕ ਕਉ ਸੁਰਗ ਬੰਛਾਵਤ। ਹੁਣ ਸ੍ਰਿਸ਼ਟੀ ਜਦੋਂ ਬਣੀ ਹੋਈ, ਇੱਥੇ ਹੁਣ ਪਾਪ ਵੀ ਬਣ ਗਏ, ਪਾਪਾਂ ਪੁੰਨਾਂ ਦੀ ਕਹਾਣੀ ਸ਼ੁਰੂ ਹੋ ਗਈ ਕਿ ਅਸੀਂ ਅਸ਼ੁਭ ਕਰਮਾਂ ਦੇ ਕਰਨ ਨਾਲ ਪਾਪਾਂ ਦੀ ਉਤਪਤੀ ਹੁੰਦੀ ਹੈ, ਸ਼ੁਭ ਕਰਮਾਂ ਦੇ ਕਰਨ ਨਾਲ ਪੁੰਨਾਂ ਦੀ ਉਤਪਤੀ ਹੁੰਦੀ ਹੈ। ਉਹਨਾਂ ਪਾਪਾਂ ਪੁੰਨਾਂ ਦੁਆਰੇ ਹੀ ਕੋਈ ਨਰਕਾਂ ਨੂੰ ਜਾਂਦਾ, ਕੋਈ ਸਵਰਗਾਂ ਨੂੰ ਬੰਛਾਵਤ ਹੁੰਦਾ, ਚਾਹੁਣ ਲੱਗ ਪਏ ਨੇ। 400-500 ਸਾਲ ਪਹਿਲਾਂ ਜਿਹੜਾ ਫ੍ਰੀ ਵੇ ਆਪਣੇ ਕੋਲ ਇੱਥੇ ਕਿੱਥੇ ਸੀ? ਜੇ 500 ਸਾਲ ਪਹਿਲਾਂ ਕੋਈ ਬੰਦਾ ਕਹੇ ਮੈਨੂੰ ਉਦੋਂ ਟਿਕਟ ਮਿਲ ਗਈ ਸੀ ਫ੍ਰੀ ਵੇ, ਤਾਂ ਟਿਕਟ ਤੈਨੂੰ ਟਿਕਟ ਕਾਹਦੀ ਮਿਲ ਗਈ? ਨਾ ਤਾਂ ਇੱਥੇ ਅਮਰੀਕਾ ਸੀ, ਉਦੋਂ ਨਾ ਫ੍ਰੀ ਵੇ ਸੀ, ਨਾ ਪੁਲਿਸ ਸੀ, ਕੋਈ ਹੈ ਸੀ, ਉਹ ਤਾਂ ਗੱਡੀਆਂ ਹੀ ਨਹੀਂ ਸੀ ਚੱਲਦੀਆਂ। ਉਹ ਤਾਂ ਸ਼ੁਕਰ ਕਰੋ ਕਿਤੇ ਗੱਡਾ ਮਿਲ ਜਾਂਦਾ, ਕਿਸੇ ਨੂੰ ਤੁਰਿਆ ਜਾਂਦਾ। ਇਹੀ ਤਾਂ ਗੱਲ ਹੈ, ਫਿਰ ਉਦੋਂ ਹੈ ਹੀ ਕੁਛ ਨਹੀਂ ਸੀ। ਜੋ ਕੁਛ ਅੱਜ ਹੈ, 500 ਸਾਲ ਪਹਿਲਾਂ ਇੱਥੇ ਕੀ ਸੀ? ਸਿਰਫ ਜੰਗਲ ਹੀ ਜੰਗਲ ਸੀ। ਉਦੋਂ ਆਪਾਂ ਜੇ ਕਹੀਏ ਉਦੋਂ ਮੈਂ ਫਲਾਨੇ ਥਾਂ ਗਿਆ, ਇੱਥੇ ਉਹ ਥਾਂ ਹੀ ਨਹੀਂ ਸੀ, ਕੋਈ ਰਹਿੰਦਾ ਹੀ ਨਹੀਂ ਸੀ, ਕੋਈ ਬਣਿਆ ਹੀ ਨਹੀਂ, ਕੋਈ ਜੰਮਿਆ ਹੀ ਨਹੀਂ, ਕੁਛ ਨਹੀਂ ਹੋਇਆ ਸੀ ਉਦੋਂ। ਸੋ ਇਸ ਕਰਕੇ ਜਿਉਂ ਜਿਉਂ ਪਿੱਛੇ ਨੂੰ ਚਲੇ ਜਾਂਦੇ ਹਾਂ, ਧਰਤੀ ਵੀ ਸੁੰਨ ਦਸ਼ਾ ਵਿੱਚ ਚਲੀ ਜਾਂਦੀ ਹੈ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪੈ ਪਾਰ। ਹੁਣ ਆਲ ਹੁੰਦਾ ਘਰ, ਘਰ ਦੇ ਜਾਲ ਅਤੇ ਮਾਇਆ ਦੇ ਜੰਜਾਲ ਪੈਣੇ ਸ਼ੁਰੂ ਹੋ ਗਏ ਜਦੋਂ ਸ੍ਰਿਸ਼ਟੀ ਬਣ ਗਈ। ਹੰਗਤਾ ਮਮਤਾ ਮੋਹ ਭਰਮ ਭੈ ਅਤੇ ਪਾਪਾਂ ਦੇ ਭਾਰ ਵਧਣੇ ਫੇਰ ਸ਼ੁਰੂ ਹੋਏ ਧਰਤੀ 'ਤੇ, ਫੇਰ ਹੁੰਦੇ ਨੇ ਪਾਪ ਅਤੇ ਪੁੰਨ। ਜੋ ਅੱਜ ਤੋਂ ਲੱਖਾਂ ਸਾਲ ਪਹਿਲਾਂ ਜਦੋਂ ਸ੍ਰਿਸ਼ਟੀ 'ਤੇ ਸਿਰਫ ਜੰਗਲੀ ਜੰਗਲ ਸੀ, ਉਦੋਂ ਇਹੀ ਅਵਸਥਾ ਸੀ, ਪਾਪ ਨਾ ਪੁੰਨ ਨਾ ਕੋਈ ਲੈਣ ਨਾ ਦੇਣ, ਕੋਈ ਬੰਦਾ ਹੀ ਨਹੀਂ ਸੀ। ਇਹ ਤਾਂ ਜਿਉਂ ਜਿਉਂ ਬੰਦੇ ਨੇ ਜਨਮ ਲਿਆ, ਬੰਦੇ ਨਾਲ ਅੱਗੇ ਕਈ ਚੀਜ਼ਾਂ ਬਣੀਆਂ। ਫਿਰ ਦੁੱਖ ਸੁੱਖ ਮਾਨ ਅਪਮਾਨ ਅਨੇਕ ਪ੍ਰਕਾਰ ਕੀਓ ਬਖਿਆਨ। ਹੁਣ ਕਹਿੰਦੇ ਜਦੋਂ ਸ੍ਰਿਸ਼ਟੀ ਬਣਾਤੀ, ਇਸ ਸੰਸਾਰ ਦੇ ਅੰਦਰ ਜੂਨੀਆਂ ਬਣ ਗਈਆਂ, ਬੰਦੇ ਬਣ ਗਏ, ਹੁਣ ਕਹਿੰਦੇ ਕਿਸੇ ਬੰਦੇ ਨੂੰ ਦੁੱਖ ਹੈ, ਕਿਸੇ ਨੂੰ ਸੁੱਖ ਹੈ, ਕਿਸੇ ਨੂੰ ਮਾਣ ਹੈ, ਕਿਸੇ ਕੋਲ ਅਪਮਾਨ ਹੈ, ਉਹਨੇ ਮੇਰਾ ਨਿਰਾਦਰ ਕਰਤਾ, ਉਹਨੇ ਮੇਰੀ ਇੱਜ਼ਤ ਕੀਤੀ, ਬੜਾ ਮਾਣ ਕੀਤਾ। ਇਹੀ ਚੀਜ਼ਾਂ ਮਾਇਆ, ਇਹ ਆਪਾਂ ਨੂੰ ਭਜਾਈ ਫਿਰਦੀਆਂ ਸਾਰੀ ਜ਼ਿੰਦਗੀ। ਮਾੜੀ ਜਿਹੀ ਗੱਲ ਪਿੱਛੇ ਝਗੜੇ ਖੜ੍ਹੇ ਹੋ ਜਾਂਦੇ ਪਿੰਡਾਂ 'ਚ, ਸ਼ਹਿਰਾਂ 'ਚ, ਇੱਥੇ ਵੀ, ਅਤੇ ਫਿਰ ਕਿੰਨੇ ਕਿੰਨੇ ਕੇਸ ਚੱਲਦੇ ਆ, ਲੜਾਈਆਂ ਹੁੰਦੀਆਂ, ਜੱਜ ਫੈਸਲੇ ਕਰਦਾ, ਜੱਜ ਨੂੰ ਚੜ੍ਹਾਈਆਂ ਕਰ ਜਾਂਦਾ, ਸਾਰੀ ਜ਼ਿੰਦਗੀ ਇਸ ਚੱਕਰ 'ਚ ਹੀ ਖਰਾਬ ਕਰਤੀ। ਮਾਇਆ ਇਹਦੀ ਇੱਕ ਜਾਲ ਸੀਗਾ। ਮਾਨ ਅਪਮਾਨ ਨੂੰ ਕੀ ਹੁੰਦਾ? ਬੰਦਗੀ ਕਰਕੇ ਜਾਣਾ ਸੀ ਮਹਾਂਪਰਲੋਂ ਤੱਕ, ਅੰਦਰੋਂ ਹੀ ਮਹਾਂਪਰਲੋਂ ਕਰਕੇ ਸ੍ਰਿਸ਼ਟੀ ਦਾ ਅਭਾਵ ਹੀ ਕਰ ਦੇਣਾ ਸੀ ਸਰੀਰ ਵਿੱਚੋਂ ਹੀ। ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹਉਮੈ ਮਮਤਾ ਮਾਇਆ ਕਰ ਦੇਣਾ ਸੀ। ਹੈ ਹੀ ਨਹੀਂ ਕੁਛ, ਉੱਥੇ ਹੈ ਹੀ ਕੁਛ ਨਹੀਂ। ਉਸ ਅਵਸਥਾ ਵਿੱਚ ਜਾਣਾ ਸੀ, ਚਲਿਆ ਗਿਆ ਹੋਰ ਹੀ ਪਾਸੇ। ਉਹਨੇ ਮੈਨੂੰ ਐਂ ਕਹਿਤਾ, ਉਹਨੇ ਮੈਨੂੰ ਐਂ ਕਹਿਤਾ। ਆ ਇੱਥੇ ਵੀ ਆ ਦੇਖਿਆ, ਸਾਰੇ ਨਿਆਣੇ ਵਾਲੀਆਂ ਗੱਲਾਂ ਕਰੀ ਜਾਂਦੇ ਨੇ। ਆਖਿਰ ਸਿੱਖ ਆ, ਮੈਨੂੰ ਸਿੱਖ ਦੀਂਦਾ ਨਹੀਂ ਗਾ, ਸਿੱਖ ਹੈ ਕਿਹੜਾ? ਕਹਿਣ ਮਤ ਭਾਵੇਂ ਕੋਈ ਕਹੇ ਮੈਂ ਸਿੱਖ ਹਾਂ, ਬਾਣਾ ਪਾਇਆ ਹੋਇਆ, ਇੱਥੇ ਗੁਰਬਾਣੀ ਜਿੱਥੇ ਖੜੀ ਹੈ, ਇੱਥੇ ਕਿਹੜਾ ਸਿੱਖ ਖੜਾ? ਇੱਥੇ ਤੱਕ ਤਾਂ ਜਾਣਾ ਹੀ ਬਹੁਤ ਔਖਾ, ਹਾਲਤਾਂ ਨਿੱਕੇ ਨਿੱਕੇ ਨਿਆਣੇ ਆਪਾਂ ਉਹਦੇ ਸਾਹਮਣੇ, ਬਾਲ ਬੱਚਿਆਂ ਵਾਲੀਆਂ ਸਾਡੀਆਂ ਗੱਲਾਂ ਛੋਟੀਆਂ ਛੋਟੀਆਂ, ਉਹਨੇ ਮੈਨੂੰ ਐਂ ਕਹਿਤਾ, ਫਲਾਨੇ ਨੇ ਮੇਰੀ ਐਂ ਕਰਤੀ ਗੱਲ, ਫਲਾਨੇ ਕਰ, ਹਾਲੇ ਤਾਂ ਇੱਥੇ ਇੱਥੇ ਖੜੇ ਹਾਂ ਆਪਾਂ, ਹਾਲੇ ਗੁਰੂ ਗ੍ਰੰਥ ਸਾਹਿਬ ਕੋਲ ਤਾਂ ਪਹੁੰਚੇ ਹੀ ਨਹੀਂ। ਕਹਿੰਦੇ ਜਿਸ ਦਾ ਵਿਖਿਆਨ ਜਿਹੜਾ ਵਿਖਿਆਨ ਕਥਨ ਅਨੇਕ ਤਰ੍ਹਾਂ ਨਾਲ ਕੀਤਾ ਜਾਂਦਾ ਫਿਰ ਦੁੱਖ ਸੁੱਖ ਮਾਨ ਅਪਮਾਨ ਦਾ, ਕਹਿੰਦੇ ਮੈਂ ਹੱਤਕ ਦਾ ਕੇਸ ਕਰੂੰਗਾ ਇਹਦੇ 'ਤੇ, ਦਾਅਵਾ ਕਰ ਦੇਣਾ ਮੈਂ ਮੇਰੀ ਇਹਨੇ ਹੱਤਕ ਕੀਤੀ, ਲੰਘ ਜਾਂਦੀ ਸਾਰੀ ਜ਼ਿੰਦਗੀ। ਮਹਾਰਾਜ ਕਹਿੰਦੇ ਇਸ ਚੱਕਰ 'ਚ ਨਾ ਪਿਓ, ਪਰੇ ਰਹਿ ਕੇ ਇਕਾਂਤ ਹੋ ਕੇ ਥੋੜ੍ਹੀ ਸਿਮਰਨ ਕਰੀ ਜਾਓ, ਬੰਦਗੀ ਕਰੀ ਜਾਓ, ਕੋਈ ਬੋਲਦਾ ਬੋਲੀ ਜਾਵੇ। ਬਥੇਰੇ ਕੂਕਰ ਭੌਂਕਦੇ, ਜੇ ਹਾਥੀ ਲੰਘਦਾ ਕੂਕਰ ਭੌਂਕਦੇ ਹੁੰਦੇ ਨੇ, ਪਰ ਹਾਥੀ ਆਪਣੀ ਮਸਤ ਚਾਲ ਚੱਲਦਾ, ਕੂਕਰ ਨੇ ਕੀ ਕਰਨਾ, ਨੇੜੇ ਵੀ ਨਹੀਂ ਲੱਗਦਾ, ਜੇ ਪੈਰ ਥੱਲੇ ਆ ਗਿਆ ਉਦੋਂ ਹੀ ਮਰ ਜਾਣਾ ਉਹਨੇ। ਇਸ ਕਰਕੇ ਸਤਿਗੁਰੂ ਕਹਿੰਦੇ ਤੁਸੀਂ ਸੰਸਾਰ ਦੀਆਂ ਇਹਨਾਂ ਚੱਕਰਾਂ 'ਚੋਂ ਨਾ ਪਿਓ, ਬੰਦਗੀ ਜ਼ਿਆਦਾ ਕਰਿਓ। ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਾਂ ਨਾਨਕ ਏਕ ਹੈ। ਇਹ ਜਗਤ ਸਾਰਾ ਉਹਦਾ ਆਪਣਾ ਖੇਲ ਹੈ, ਇਸ ਖੇਲ ਨੂੰ ਆਪ ਹੀ ਕਰਦਾ, ਆਪ ਹੀ ਦੇਖਦਾ, ਸਤਿਗੁਰੂ ਕਥਨ ਕਰਦੇ ਨੇ। ਜਿਸ ਵੇਲੇ ਆਪਣੇ ਖੇਲ ਨੂੰ ਇਕੱਠਾ ਕਰਦਾ, ਆਪਣੀ ਖੇਡ ਨੂੰ ਸਮੇਟ ਲੈਂਦਾ, ਤਾਂ ਫਿਰ ਇੱਕ ਦਾ ਇੱਕ ਹੀ ਹੋ ਜਾਂਦਾ, ਅਨੇਕ ਹੈ ਫਿਰ ਏਕ ਹੈ, ਆਪੇ ਏਕ ਆਪੇ ਅਨੇਕ। ਜੈ ਅਵਗਤ ਭਗਤ ਤਹਿ ਆਪ, ਜੈ ਪਸਰੈ ਪਾਸਾਰ ਸੰਤ ਪ੍ਰਤਾਪ। ਇਸ ਜਗ੍ਹਾ ਅਵਗਤ ਕਠਨ ਪ੍ਰਾਪਤੀ ਵਾਲਾ ਪਰਮੇਸ਼ੁਰ ਆਪ ਹੀ ਸਥਿਤ ਹੈ, ਉੱਥੇ ਹੀ ਉਹਦੇ ਭਗਤ ਹਨ, ਜਿੱਥੇ ਉਹਦੇ ਭਗਤ ਬੈਠੇ ਨੇ ਉੱਥੇ ਪਰਮੇਸ਼ੁਰ ਆਪ ਆ ਜਾਂਦਾ ਸੰਗਤ ਵਿੱਚ, ਹੋਰ ਉਹਨੇ ਕਿੱਥੇ ਜਾਣਾ। ਹੋਰ ਇੰਨੀ ਦੁਨੀਆਂ ਬੈਠੀ ਆ, ਸਾਰੇ ਪਾਸੇ ਤੁਰੀ ਫਿਰਦੇ, ਉਹ ਕਿਤੇ ਉੱਥੇ ਫਿਰਦਾ, ਠੀਕ ਹੈ ਉੱਥੇ ਉਹਦਾ ਪ੍ਰਕਾਸ਼ ਹੈ ਵਿਆਪਕ, ਪਰ ਉਹ ਇੱਥੇ ਬੈਠਾ। ਪਰਮੇਸ਼ੁਰ ਜੀ ਆਪ ਕਥਾ ਸੁਣਦੇ ਨੇ, ਸਤਿਗੁਰੂ ਸੁਣਦੇ ਨੇ, ਸਤਿਗੁਰੂ ਦੀਆਂ ਫੌਜਾਂ ਸੁਣਦੀਆਂ ਨੇ। ਲੋਕਾਂ ਨੂੰ ਕਦਰ ਨਹੀਂ ਤਾਂ ਉਹਨਾਂ ਨੂੰ ਤਾਂ ਪਤਾ ਨਹੀਂ ਕੀ ਹੋ ਰਿਹਾ, ਪਰਮੇਸ਼ੁਰ ਪ੍ਰਸੰਨ ਹੁੰਦੇ ਨੇ, ਔਰ ਇਸੇ ਚੀਜ਼ ਨੂੰ ਤਾਂ ਸਾਰੇ ਲੱਭਦੇ ਨੇ ਤਿੰਨਾਂ ਲੋਕਾਂ ਦੇ ਵਿੱਚ, ਕਿ ਸਾਨੂੰ ਬਿਹਾਰੀ ਪਰਮੇਸ਼ੁਰ ਦੀ ਕਥਾ ਕਿਤੇ ਮਿਲ ਜਾਏ ਸੁਣਨ ਨੂੰ। ਸੁਣ ਲਈ ਕਦਰ ਤਾਂ ਉਹਨਾਂ ਨੂੰ ਹੈ, ਸਾਨੂੰ ਤਾਂ ਕਾਹਦੀ ਕਦਰ ਹੈ, ਆਪਣੇ ਲੋਕਾਂ ਤਾਂ ਪੈਸਿਆਂ ਦਾ ਬਸ, ਕੱਪੜੇ ਲੀੜੇ ਦਾ, ਇਹ ਮਿਲ ਜਾਏ ਸਾਨੂੰ, ਖਾਣ ਪੀਣ ਨੂੰ ਮਿਲ ਜਾਏ ਸਾਨੂੰ, ਫਲਾਣੇ ਨੇ ਮੈਨੂੰ ਐਂ ਕਹਿ ਤਾ, ਆਹ ਗੱਲ ਕਰਤੀ, ਆਹ ਨਿੰਦਾ ਚੁਗਲੀ, ਬਦੀ ਵਕੀਲੀ, ਵਿਸ਼ੇ ਵਿਕਾਰ, ਉਹ ਗੰਦਗੀ ਵਾਲੇ ਟੋਏ 'ਚ ਕੀੜਿਆਂ ਵਾਂਗੂ ਡਿੱਗੇ ਹੋਏ ਨੇ, ਇੰਨੀ ਉੱਚੀ ਅਵਸਥਾ 'ਤੇ ਕਿਹੜਾ ਜਾਂਦਾ। ਮਹਾਰਾਜ ਕਹਿੰਦੇ ਜਹਿ ਤੋਂ ਭਾਵ ਜਿੱਥੇ ਵੀ ਜਿੰਨਾ ਕੁ ਪਸਾਰਾ ਪਸਰਿਆ, ਤਿੱਥੇ ਸੰਤਾਂ ਦੇ ਪ੍ਰਤਾਪ ਵਧਾਉਣ ਵਾਸਤੇ ਹੀ ਪਸਾਰਿਆ ਹੋਇਆ ਉਹਨੇ। ਅਕਾਲ ਪੁਰਖ ਲਈ ਸਿਰਫ ਸੰਤੀ ਹੈ ਬਸ, ਉਹਨੂੰ ਆਹ ਸ੍ਰਿਸ਼ਟੀ ਸਰੁਸ਼ਟੀ ਦਾ ਨਹੀਂ ਗਾ, ਇਹ ਤਾਂ ਆਵਾਗਾਉਣੀ ਹੈ 84 ਦਾ, ਉਹ ਤਾਂ ਆਪਣੇ ਸੰਤਾਂ ਦੇ ਪ੍ਰਤਾਪ ਨੂੰ ਵਧਾਉਣ ਵਾਸਤੇ ਹੀ ਸ੍ਰਿਸ਼ਟੀ ਬਣਾਈ ਆ ਉਹਨੇ, ਸਿਰਫ ਉਹ ਆਪਣੇ ਪਿਆਰਿਆਂ ਦਾ ਹੀ ਸਤਿਕਾਰ ਕਰਾਉਂਦਾ। ਦੂਹੂ ਪਾਖ ਕਾ ਆਪੈ ਤਨੀ, ਉਨ ਕੀ ਸੋਭਾ ਉਨਹੂ ਬਨੀ। ਦੂਹੂ ਦੱਦੇ ਨੂੰ ਔਂਕੜ, ਹਾਹੇ ਦੁਲੈਂਕੜੇ, ਦੂਹੂ ਪਾਖ ਕਾ ਆਪੈ ਤਨੀ। ਲੋਕ ਪ੍ਰਲੋਕ ਭਗਤ ਭਗਤ ਰੂਪ ਦੋਹਾਂ ਪੱਖਾਂ ਦਾ ਉਹ ਆਪ ਹੀ ਮਾਲਕ, ਧਨੀ ਤੋਂ ਭਾਵ ਮਾਲਕ, ਉਹ ਪਰਮੇਸ਼ੁਰ ਦੀ ਸੋਭਾ ਉਸੇ ਨੂੰ ਹੀ ਬਣ ਰਹੀ ਹੈ। ਆਪੈ ਕੌਤਕ ਕਰੈ ਆਨੰਦ ਚੋਜ, ਆਪੈ ਰਸ ਭੋਗਨ ਨਿਰਜੋਗ। ਆਨੰਦਦਾਇਕ ਜਿਸ ਦੇ ਚੋਜ ਨੇ, ਉਹ ਪਰਮੇਸ਼ੁਰ ਆਪ ਹੀ ਸੰਸਾਰ ਕੌਤਕ ਨੂੰ ਕਰਦਾ, ਉਹ ਪਰਮੇਸ਼ੁਰ ਆਪ ਹੀ ਆਨੰਦਦਾਇਕ ਚੋਜ ਅਸਚਰਜ ਕੌਤਕਾਂ ਨੂੰ ਕਰਦਾ, ਆਪ ਹੀ ਰਸਾਂ ਨੂੰ ਭੋਗਦਾ, ਆਪ ਹੀ ਇਹਨਾਂ ਰਸਾਂ ਤੋਂ ਨਿਰਯੋਗ ਨਿਰਬੰਧ ਭਾਵ ਅਸੰਗ ਰਹਿੰਦਾ। ਜਿਸ ਭਾਵੈ ਤਿਸ ਆਪਣ ਨਾਇ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਜਿਸ ਨੂੰ ਭਾਵੈ ਚਾਹੁੰਦਾ, ਉਹਨੂੰ ਉਹ ਪਰਮੇਸ਼ੁਰ ਆਪਣੇ ਨਾਮ ਜਪਣ ਵਿੱਚ ਆਪੇ ਲਾ ਲੈਂਦਾ। ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਆਪੇ ਲਾਉਣੇ, ਬੇਨਤੀ ਕਰ ਲਓ, ਮਹਾਰਾਜ ਮੈਨੂੰ ਵੀ ਲਾ ਲਓ, ਕਹਿੰਦੇ ਤੂੰ ਵੀ ਲੱਗ ਜਾ। ਜੇ ਜਾ ਕੇ ਤੁਸੀਂ ਕਹੋ ਮੈਨੂੰ ਤਾਂ ਤੁਸੀਂ ਲਾਇਆ ਨਹੀਂ, ਕਹਿੰਦੇ ਤੂੰ ਕਿਹੜਾ ਕਿਹਾ ਕਿ ਤੈਨੂੰ ਦੱਸਿਆ ਸੀ ਕਥਾ 'ਚ ਵੀ ਜਿਹਨੂੰ ਮੈਂ ਲਾਉਣਾ, ਤੈਨੂੰ ਬਾਣੀ ਨੇ ਦੱਸਿਆ ਨਹੀਂ ਵੀ ਜਿਹਨੂੰ ਮੈਂ ਲਾਉਣਾ ਲੱਗ ਵੀ ਤੂੰ ਆ ਕੇ ਬੇਨਤੀ ਨਹੀਂ ਕੀਤੀ ਆਪਣੀ। ਉਹ ਤਾਂ ਘਰੇ ਬੈਠੇ ਕਹਿੰਦਾ ਰਿਹਾ ਜੇ ਰੱਬ ਲੈ ਕੇ ਜਾਊ ਜਾਵਾਂਗੇ, ਜੇ ਜਪਾਊ ਜਪਾਂਗੇ, ਘਰੇ ਬੈਠੇ ਗੱਲਾਂ ਬਣਾਈ ਜਾਂਦਾ ਸੀ, ਅਰਦਾਸ ਤਾਂ ਕਰਦਾ, ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ, ਫਿਰ ਮੈਂ ਤੈਨੂੰ ਲਾ ਵੀ ਲੈਂਦਾ। ਜਿਸ ਨੂੰ ਭਾਵ ਹੈ ਤਾਂ ਭਾਵ ਚਾਹੁੰਦਾ ਉਹਨੂੰ ਸੰਸਾਰ ਦੀ ਖੇਡ ਵਿੱਚ ਖਿਡਾਉਂਦਾ, ਜਿਹਨੂੰ ਚਾਹੁੰਦਾ ਆਪਣਾ ਨਾਮ ਜਪਣ ਵਿੱਚ ਲਾ ਲੈਂਦਾ। ਬੇਸੁਮਾਰ ਅਥਾਹ ਅਗਣਤ ਅਤੋਲੈ, ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੈ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਕਥਨ ਕਰਦੇ, ਉਹ ਆਪ ਬੇਸੁਮਾਰ ਬੇਅੰਤ ਹੋ, ਅਥਾਹ ਹੋ, ਅਣਗਿਣਤ ਹੋ, ਤੁਸੀਂ ਤੋਲਣ ਤੋਂ ਰਹਿਤ ਹੋ, ਜਿਵੇਂ ਆਪ ਬੁਲਾਉਂਦੇ ਹੋ ਉਵੇਂ ਦਾਸ ਬੋਲਦਾ। ਇੱਥੇ ਆਪ ਦੀ ਕਹਿਤ, ਆਪ ਕਹਿੰਦੇ ਨੇ, ਕਹਿੰਦੇ ਮੈਂ ਦਾਸ ਤੁਹਾਡਾ, ਮੈਨੂੰ ਜਿਵੇਂ ਤੁਸੀਂ ਬੁਲਾਉਂਦੇ ਹੋ ਆਪਾਂ ਨੂੰ ਦੱਸਦੇ ਨੇ, ਐਂ ਬੋਲਣਾ, ਉਹ ਤੇ ਆਪ ਹੀ ਬ੍ਰਹਮ ਹੈ। ਆਪ ਬੇਸਮਾਰ ਬੇਅੰਤ ਹੋ, ਅਥਾਹ ਹੋ, ਅਣਗਿਣਤ ਹੋ, ਤੋਲਣ ਤੋਂ ਰਹਿਤ ਹੋ, ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਮਿਹਰ ਕਰਦੇ ਸਾਡੇ ਤੇ ਵੀ। ਇਸ ਕਰਕੇ ਉਹਦੇ ਹਮੇਸ਼ਾ ਗੁਣਾਂ ਦਾ ਗਾਇਨ ਕਰੀਏ। ਇਹ ਗੁਰੂ ਸਾਹਿਬ ਦੀ ਨਿਮਰਤਾ, ਇਹ ਇੱਕ ਅਵਸਥਾ ਹੈ। ਜਿਵੇਂ ਆਪ ਬੁਲਾਉਂਦੇ ਹੋ ਤਿਵੇਂ ਦਾਸ ਬੋਲਦਾ। ਬਾਣੀ ਪੜ੍ਹ ਕੇ ਕਈ ਸਿੱਧੇ ਗਿਆਨੀ ਬਣ ਜਾਂਦੇ ਹੁੰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਸ ਅਵਸਥਾ ਦਾ ਸ਼ਬਦ ਹੈ ਇਹ। ਕਿਤੇ ਬਹੁਤ ਉੱਚੀ ਸਟੇਜ ਤੇ ਜਾ ਕੇ ਗੁਰੂ ਸਾਹਿਬ ਨੇ ਕਿਹਾ ਜਿਵੇਂ ਬੁਲਾਉਂਦੇ ਹੋ ਬੋਲਦਾ, ਇਹ ਥੋੜੀ ਵੀ ਗਾਲਾਂ ਕੱਢ ਕੇ ਕਹੋ ਕਿ ਜਿਵੇਂ ਬੁਲਾਇਆ ਰੱਬ ਨੇ ਬੋਲ ਗਿਆ, ਉਹਦੀ ਅਵਸਥਾ ਨਹੀਂ ਹੈ। ਇਹ ਅਵਸਥਾ ਹੈ ਬ੍ਰਹਮ ਗਿਆਨ ਦੀ। ਸੋ ਸਤਿਗੁਰੂ ਮਹਾਰਾਜ ਨੇ 21 ਅਸ਼ਟਪਦੀਆਂ ਦੇ ਰਾਹੀਂ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਸਰਗੁਣ ਨਿਰਗੁਣ ਦਾ ਉਪਦੇਸ਼ ਬਖਸ਼ਿਸ਼ ਕਰਕੇ ਕਿਰਤਾਰਥ ਕੀਤਾ। ਬਹੁਤ ਉੱਚਾ ਉਪਦੇਸ਼ ਮਹਾਰਾਜ 16ਵੀਂ ਅਸ਼ਟਪਦੀ ਤੱਕ ਸੰਸਾਰ ਦਾ ਕਥਨ ਕਰਕੇ 17-18 ਤੋਂ ਬਾਅਦ ਸਤਿਗੁਰ ਨੇ ਬਹੁਤ ਉੱਚੇ ਉਪਦੇਸ਼ ਬਖਸ਼ਿਸ਼ ਕੀਤੇ ਆਪਾਂ ਨੂੰ। ਬਾਕੀ ਸਤਿਗੁਰੂ ਜਾਣਦੇ ਨੇ ਜਿੰਨੀ ਬੁੱਧੀ ਆਪਣੀ, ਆਪਾਂ ਤਾਂ ਉਨਾ ਕੁ ਕਹਿ ਦਿੱਤਾ। ਸਤਿਗੁਰੂ ਮਾਫ਼ ਕਰਨ, ਅਕਾਲ ਪੁਰਖ ਮਾਫ਼ ਕਰਨ। ਅਸੀਂ ਤਾਂ ਬਿਲਕੁਲ ਹੀ ਤੁੱਛ ਜੀ ਬੁੱਧੀ, ਤੁੱਛ ਬੁੱਧੀ ਵੀ ਹੈ ਨਹੀਂ ਗੀ, ਬੁੱਧੀ ਹੈ ਹੀ ਨਹੀਂ। ਆਪਾਂ ਤਾਂ ਇਹੀ ਕਹੋ ਸਾਡੀ ਬੁੱਧੀ ਇੱਥੇ ਕੀ ਕਰੂਗੀ, ਹੈ ਹੀ ਨਹੀਂ। ਤੁਸੀਂ ਆਪ ਹੀ ਕਰੋ ਕਿਰਪਾ, ਸਤਿਗੁਰੂ ਆਪ ਹੀ ਮਿਹਰ ਕਰਨ। ਔਰ ਕੱਲ੍ਹ ਨੂੰ ਸ਼ਰਵਣ ਕਰਾਂਗੇ ਅੱਗੇ, ਸਤਿਗੁਰੂ ਬਖਸ਼ਿਸ਼ ਕਰਨਗੇ। ਸ਼ਾਮ ਨੂੰ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਚੱਲਦੀ ਹੈ ਹੁਣ, ਸਵੇਰੇ ਸ੍ਰੀ ਸੁਖਮਨੀ ਸਾਹਿਬ, 16 ਤਰੀਕ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ, ਉਸ ਦਿਨ ਭੋਗ ਪਾਵਾਂਗੇ ਸੁਖਮਨੀ ਸਾਹਿਬ ਦਾ। ਔਰ 17 ਨੂੰ ਫਿਰ ਨਗਰ ਕੀਰਤਨ ਮਹਾਰਾਜ ਬਖਸ਼ਿਸ਼ ਕਰਨਗੇ। ਸੋ ਇਸ ਤਰ੍ਹਾਂ ਸ਼ਰਵਣ ਕੀਤਾ, ਸਤਿਗੁਰੂ ਮਿਹਰ ਕਰਨ। ਬੇਅੰਤ ਸੰਸਾਰ ਦੇ ਅੰਦਰ ਮਹਾਤਮਾ ਬੈਠੇ ਨੇ, ਵਿਦਵਾਨ ਬੈਠੇ ਨੇ, ਤੋ ਪਰ ਜਿੰਨੀ ਕੁ ਦਾਸ ਦੀ ਬੁੱਧੀ ਉਹਦੇ ਮੁਤਾਬਕ ਮੈਂ ਬੋਲਿਆ। ਮੈਨੂੰ ਵੀ ਪਤਾ ਕਿ ਇਹ ਸਿਰੇ ਨਹੀਂ ਲੱਗੀ ਗੱਲ, ਇਹ ਤਾਂ ਕੁਛ ਵੀ ਨਹੀਂ ਹੈ, ਨਿਆਣਿਆਂ ਵਾਲੀ ਗੱਲ ਹੈ, ਇੰਨੀ ਕਿੱਥੇ ਆਪਾਂ ਨੂੰ ਆਉਂਦੀ। ਜਿੰਨੇ ਵੱਡੇ ਅਕਾਲ ਪੁਰਖ ਵਾਹਿਗੁਰੂ ਨੇ, ਸਤਿਗੁਰੂ ਨੇ, ਉਹ ਆਪ ਹੀ ਜਾਣਦੇ ਨੇ। ਫਿਰ ਵੀ ਕਹਿੰਦੇ ਨੇ ਟਟਿਆਣਾ ਬਣਾਇਆ ਉਹਨੇ, ਦੀਵਾ ਬਣਾਇਆ, ਉਹ ਆਪਣਾ ਕਰੀ ਜਾਂਦੇ ਪ੍ਰਕਾਸ਼, ਸੂਰਜ ਆਪਣਾ ਕਰੀ ਜਾਂਦਾ। ਬਸ ਜਿੰਨਾ ਸਾਨੂੰ ਉਹਨੇ ਦਿੱਤਾ ਟਟਿਆਣੇ ਵਾਂਗੂ ਪ੍ਰਕਾਸ਼, ਉਨਾ ਅਸੀਂ ਕਰ ਲਿਆ ਆਪਣਾ। ਸਾਡੇ ਕੋਲ ਹਿੰਮਤ ਹੀ ਇੰਨੀ ਆ, ਸਾਡੀ ਬੁੱਧੀ ਉਹ ਇੰਨੀ ਕੁ ਆ ਬਸ। ਇਸ ਤੋਂ ਉੱਤੇ ਜਿਹਦੀ ਬੁੱਧੀ ਉਹ ਉਨਾ ਪ੍ਰਕਾਸ਼ ਕਰੇਗਾ, ਉਸ ਤੋਂ ਉੱਤੇ ਹੋਰ ਹੋਵੇਗੀ ਉਨਾ ਕਰੇਗਾ। ਸਤਿਗੁਰੂ ਸੱਚੇ ਪਾਤਸ਼ਾਹ ਆਪ ਕਰਦੇ ਨੇ ਉਨਾ ਕਰਦੇ ਨੇ, ਆਪ ਹੀ ਕਰਾਉਣ ਵਾਲੇ ਨੇ, ਆਪ ਹੀ ਕਰਨ ਵਾਲੇ ਨੇ। ਛੱਜੂ ਝੌਰ ਦੇ ਸਿਰ ਤੇ ਹੱਥ ਰੱਖ ਕੇ ਗੀਤਾ ਦੇ ਅਰਥ ਕਰਾ ਲਏ ਸੱਤ ਸੱਤ, ਐਂ ਸਤਿਗੁਰੂ ਮਹਾਰਾਜ ਸੇਵਕਾਂ ਪਾਸੋਂ ਸੇਵਾ ਲੈਂਦੇ ਰਹਿਣ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਵਾਹਿਗੁਰੂ 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 ਸਰਗੁਣ ਨਿਰਗੁਣ ਨਿਰੰਕਾਰ, ਸਰਗੁਣ ਨਿਰਗੁਣ ਨਿਰੰਕਾਰ, ਸਰਗੁਣ ਨਿਰਗੁਣ ਨਿਰੰਕਾਰ, ਸਰਗੁਣ ਨਿਰਗੁਣ ਨਿਰੰਕਾਰ। ਸੁਨ ਸਮਾਧੀ ਆਪ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ, ਆਪਨ ਕੀਆ। ਵਾਹਿਗੁਰੂ 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 ਵਾਹਿ
ਵਾਹਿਗੁਰੂ 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 ਵਾਹਿਗੁਰੂ
ਸੋ ਸਾਧ ਸੰਗਤ ਵਿਚਾਰ ਦੀ ਗੱਲ ਹੈ ਆਪਣੇ ਅੰਦਰ ਆਤਮਾ ਆਤਮਾ ਹੀ ਪਰਮਾਤਮਾ ਹੈ ਹੁਣ ਵੀ ਵਾਹਿਗੁਰੂ ਆਪ ਹੀ ਵਾਹਿਗੁਰੂ ਕਹਿ ਰਿਹਾ ਆਪਣੀ ਸਿਰਫ ਹਉਮੈ ਮੈਂ ਕਹਿ ਰਿਹਾ ਪਰ ਇੱਥੇ ਮੈਂ ਹੈ ਨਹੀਂ ਇੱਥੇ ਤੂੰ ਹੀ ਵਾਹਿਗੁਰੂ ਆਪ ਹੀ ਅੰਦਰੋਂ ਕਹੀ ਜਾਂਦਾ ਇਸ ਦੇਹੀ ਦਾ ਭਲਾ ਕਰਨ ਵਾਸਤੇ ਦੇਹੀ ਦੇ ਭਲੇ ਲਈ ਉਹਨੇ ਕਲਿਆਣ ਵਾਸਤੇ ਹੀ ਵਾਹਿਗੁਰੂ ਮੰਤਰ ਬਖਸ਼ਿਸ਼ ਕੀਤਾ ਇਉਂ ਸਮਝੋ ਕਿ ਆਪ ਹੀ ਵਾਹਿਗੁਰੂ ਅੰਦਰੋਂ ਆਪ ਹੀ ਵਾਹਿਗੁਰੂ ਕਹੀ ਜਾਂਦਾ ਸੁੰਨ ਸਮਾਧੀ ਵਿੱਚ ਫਿਰ ਅਵਸਥਾ ਬਣਦੀ ਉੱਪਰ ਜਾ ਕੇ ਫਿਰ ਸਤਿਗੁਰੂ ਕਿਰਪਾ ਕਰਦੇ ਨੇ ਸਮਝੋ ਵੀ ਮੈਂ ਨਹੀਂ ਕਹਿੰਦਾ ਅੰਦਰ ਮੇਰੀ ਆਤਮਾ ਆਪੇ ਹੀ ਵਾਹਿਗੁਰੂ ਕਹੀ ਜਾਂਦੀ ਹੈ ਇਹ ਉਹੀ ਜਾਪ ਹੈ ਜੋ ਨਿਰਗੁਣ ਨੇ ਆਪ ਕੀਤਾ ਬੈਠ ਕੇ ਵਾਹਿਗੁਰੂ 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 ਤੂੰ 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 ਵਾਹਿਗੁਰੂ 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 ਵਾਹਿ